गजाननम विदुणाभिषेवितं कपितजम्बूफलचारभक्षणम् उमासुतं सुखविनाशकारकं नमामि विघ्नेश्वरपादपङ्कजम्। विघ्नेश्वराय वरदाय सुरप्रियाय लम्बोदराय शुक्लाय च जगद्धिताय नागाननाय सिद्धियज्ञविभूषिताय गौरीसुताय गणनाथ नमो नमस्ते। हाँ जी प्रधान जी,
हाँ जी,
छह नंबर,
हाँ जी छह
शुरू श्लोक ही चलेगा ना?
हाँ जी श्लोक।
अच्छा, उन्हें पुरुष शब्द अक्सर दस रहे हैं जी। ग्रंथकार जड़ी सूती सी ना, आत्मा नाम चेत विजानियात आयम अस्मी इति पुरुषः किम इच्छा कस्य कामा शरीर मन सज्जवरेद। इस सुरती जो आया ना पुरुष, किसे पुरुष? आत्मा नाम चेत विजानियात आयम अस्मी इति पुरुषः, ये जरा पुरुष है। गुरबाणी से आया ना कर्ता पुरुष, वो पुरुष, उस पुरुष का अर्थ दस्या होना, ठीक है ना?
शंकावादी ने शंका कर ली।
फिर शंकावादी ने शंका कर ली कि किया से उन्हें अंदर चिदाभास नु तुसी कहना सी जीव
पुरुष, मतलब
उन्हें पुरुष कहना चाहिए थी। चिदाभास जेड़ा तुसी कुतोस्त नु पुरुष कह रहे हैं, फिर उन्हें शंका समाधान किया, चिदाभास जेड़ा है वो कल्ला कुछ नहीं कर सकता, ओदे नाल जिहड़ी सत्ता है, जिहड़ी सत्ता है वो जिन्ना चिर नाल नहीं लगता चिदाभास मिथ्या है, ठीक है जी। आप ओदा थोड़ा विस्तार कर रहे हैं। साधिष्ठानो विमोक्षादौ जीवो अधिक्रियते न तु केवलो निर्दिष्ठान विप्रान्ते क्वापि सिद्धिता। साधिष्ठान सामने, अधिष्ठान के सहित, ठीक है। साधिष्ठान अधिष्ठान केड़ा है? अधिष्ठान कौन भाई? कुटस्थी है, कुटस्थ चेतन साक्षी, कुछ कहो आत्मा कहो। अधिष्ठान कुटस्थ चेतन के सहित जीव चिदाभास रूप जीव, देख लो जीव किनू कह रहे हैं, जीव किनू कह रहे हैं? जेड़ा चिदाभास दे विच अपने आप नू सत्ता नू स्वीकार कर लेंदा वो जीव बन जाता। तो इहदा मतलब कि है तो ना जीव फिर प्रधान जी, जीव है तो नहीं ना फिर, मान ही लिया। देखो अधिष्ठान कुटस्थ चेतन के सहित, अधिष्ठान जेड़ा है केड़ा है? कुटस्थ और चेतन इको चीज ही है, कुटस्थ कहो अधिष्ठान कहो चेतन कहो। सहित जीव, जीव मने चिदाभास जीव, विमोक्षादो मोक्ष तथा स्वर्ग आदि के साधन के अनुष्ठान में अधिक्रियते अधिकारी है। ना तू केवलम, केवल चिदाभास जीव मोक्ष के मोक्ष आदि के साधन के अनुष्ठान में अधिकारी नहीं हो सकता। क्यों नहीं हो सकता? की कह रहे ग्रंथकार? ग्रंथकार की कह रहे हैं? ये कह रहे हैं अधिष्ठान कुटस्थ चेतन के सहित जीव मैंने चिदाभास जीव विमोक्ष आदि, विमोक्ष से लेकर के आदि बाकी स्वर्ग आदि जो भी नरक स्वर्ग सारी, ठीक है ना, मोक्ष तथा स्वर्ग आदि के साधन में, साधन के अधिष्ठान में अधिकार अधिक्रिय अधिकारी है। ये जड़ा है ये अधिकारी है मोक्ष वास्ते भी साधन करने वास्ते, स्वर्ग जाना हो उदे वास्ते साधन करने वास्ते, जप तप तपस्या चिंतन जो भी करना हो उदे वास्ते कौन अधिकारी है? ये चेतन, कौन? चिदाभास सहित अधिष्ठान कुटस्थ, ठीक है। और फिर आगे कहते ना तो केवला, एदा की अर्थ है? केवल चिदाभास रूप जीव मोक्ष आदि के साधन के अधिष्ठान में अधिकारी नहीं हो सकता। क्यों नहीं हो सकता? वो मिथ्या भाई, कोई अपनी सत्ता है नहीं जो उनकी अधिकारी होगा। उन्होंने पिछो हम बल्ब कहिए, बल्ब अपने आप से प्रकाश करने में क्या अधिकारी नहीं है? तो क्यों नहीं अधिकारी? ਉਹ ਕਿਸੇ ਦੀ ਸੱਤਾ ਨਾਲ ਪ੍ਰਕਾਸ਼ ਦੇ ਰਿਹਾ ਵੀ ਉਹਦੀ ਆਪਣੀ ਸੱਤਾ ਨਹੀਂ ਹੈ, ਉਹ ਤੇ ਇੱਕ ਮਾਧਿਅਮ ਹੈ, ਸਾਧਨ ਹੈ, ਮਾਧਿਅਮ ਕਹੋ ਜੇ ਸਾਧਨ ਹੈ ਬਿਜਲੀ ਪ੍ਰਗਟ ਕਰਨੇ ਦਾ। ਹੁਣ ਤਾਰ ਚ ਬਿਜਲੀ ਆ ਰਹੀ ਹੈ ਤਾਂ ਕਿਆ ਉਹਨੂੰ ਹੱਥ ਲਾ ਕੇ ਦੇਖਾਂਗੇ ਵੀ ਆ ਰਹੀ ਕਿ ਨਹੀਂ ਆ ਰਹੀ, ਹੱਥ ਲਾਵਾਂ ਤਾਂ ਕਰੰਟ ਨਹੀਂ ਲੱਗੇਗਾ, ਸ਼ੌਕ ਲੱਗੇਗਾ। ਤੋ ਕਿਆ ਬਟਨ ਦਬਾ ਕੇ ਦੇਖਦੇ ਹਾਂ ਆਪਾਂ ਕਿ ਲਾਈਟ ਚੱਲ ਰਹੀ ਹੈ, ਪੱਖਾ ਚੱਲ ਰਿਹਾ, ਹਾਂ ਹੈ ਲਾਈਟ ਦੇ। ਉਹ ਦੇਖਣ ਲਈ ਬਿਜਲੀ ਨੂੰ ਪ੍ਰਗਟ ਕਰਨ ਦੇ ਇਹਦੇ ਸਾਧਨ ਹੈ, ਹੈ ਨਾ, ਲਾਈਟ ਦੇ ਤਾਰਾਂ ਦੇ ਵਿੱਚ ਹੈ ਹੀ ਹੈ। ਐਸੇ ਹੀ ਇਹ ਜਿਹੜਾ ਚਿਤਾਭਾਸ ਹੈ, ਬੁੱਧੀ ਹੈ, ਜੋ ਅੰਤਾਕਰਨ ਕਹਿ ਲਓ, ਜੋ ਵੀ ਕਹਿਣਾ ਕਹਿ ਲਓ, ਇਹ ਇੱਕ ਚੇਤਨ ਨੂੰ ਪ੍ਰਗਟ ਕਰਨ ਦੇ ਇੱਕ ਸਾਧਨ ਹੈ। ਇਹਦੇ ਵਿੱਚ ਮਹਿਸੂਸ ਹੋ ਰਿਹਾ ਚੇਤਨਪਣਾ, ਹੋਰ ਚੇਤਨ ਤਾਂ ਦੀਵਾਰ ਵਿੱਚ ਵੀ ਹੈ, ਇਹ ਪ੍ਰਗਟ ਕਰਨ ਦਾ ਸਾਧਨ ਨਹੀਂ ਹੈ। ਕਿਉਂ? ਆਭਾਸ ਗ੍ਰਹਿਣ ਕਰਨ ਦੀ ਯੋਗਤਾ ਨਹੀਂ ਇਹਦੇ ਵਿੱਚ। ਸ਼ੀਸ਼ਾ ਇੱਥੇ ਹੁਣ ਆਹ ਚੀਜ਼ ਰੱਖ ਦਾਂਗੇ ਆਪਾਂ ਪੁਸਤਕ, ਤਾਂ ਪੁਸ਼ਕ ਥੋੜ੍ਹੀ ਲਸ਼ਕੋਰ ਮਾਰੇਗੀ ਸੂਰਜ ਦੇ ਸਾਹਮਣੇ, ਕਿਉਂ ਪ੍ਰਤੀਬਿੰਬ ਗ੍ਰਹਿਣ ਕਰਨ ਦੀ ਯੋਗਤਾ ਨਹੀਂ ਹੈ। ਸ਼ੀਸ਼ਾ ਰੱਖਾਂਗੇ, ਦਰਪਣ ਰੱਖਾਂਗੇ, ਉਹ ਕਰੇਗਾ। ਇਹੀ ਹਾਲ ਜਿਹਦਾ ਆਭਾਸ ਖਾਲੀ ਜਿਹੜਾ ਹੈ ਉਹਦੇ ਵਿੱਚ ਕੋਈ ਯੋਗਤਾ ਨਹੀਂ, ਉਹ ਤੇ ਮਿੱਥਿਆ ਹੈ। ਇਸ ਵਾਸਤੇ ਉਹ ਮੋਕਸ਼ ਦਾ ਸਾਧਨ ਕੀ ਕਰੂਗਾ ਜਿਹੜਾ ਆਪ ਹੀ ਮਿੱਥਿਆ ਹੈ? ਮੋਕਸ਼ ਆਦਿ ਸਵਰਗ ਆਦਿ ਦਾ ਕਿਆ ਸਾਧਨ ਕਰੇਗਾ? ਇਸ ਵਾਸਤੇ ਸਾਧਨ ਜੇ ਕਰਨਾ ਹੈ ਤੇ ਕਿਹੜਾ ਕਰੇਗਾ? ਅਧਿਸ਼ਠਾਨ ਚੇਤਨ ਯੁਗਤ ਚਿਦਾਭਾਸ, ਇਹ ਨਿਰਾਧਿਸ਼ਠਾਨ ਵਿਭ੍ਰਾਂਤੇ, ਕਿਉਂਕਿ ਅਧਿਸ਼ਠਾਨ ਕੇ ਬਿਨਾ ਬ੍ਰਹਮ ਗਿਆਨ ਅਥਵਾ ਕਲਪਿਤ ਪਦਾਰਥ ਕਾਪੀ ਕਹੀਂ ਪਰ ਵੀ ਅਸਿੱਧਿਤ ਪ੍ਰਸਿੱਧ ਨਹੀਂ ਹੈ। ਦੇਖ ਲਓ ਕੀ ਕਹਿ ਰਹੇ ਹੈ, ਨਿਰਾਧਿਸ਼ਠਾਨ, ਕਿਉਂਕਿ ਅਧਿਸ਼ਠਾਨ ਕੇ ਬਿਨਾ ਬ੍ਰਹਮ ਕਿੱਥੇ ਹੋਏਗਾ? ਸੱਪ ਦਾ ਭੁਲੇਖਾ ਕਿੱਥੇ ਪਏਗਾ? ਵੀ ਕਿੱਥੇ ਰੱਖੀ ਹੋਊਗੀ ਤੇ ਅਧਿਸ਼ਠਾਨ ਕੌਣ ਹੋਇਆ? ਜੇ ਰੱਸੀ ਨਹੀਂ ਹੋਊਗੀ ਤੇ ਸੱਪ ਦਾ ਭੁਲੇਖਾ ਪਊਗਾ, ਤੇ ਫਿਰ ਸੱਪ ਦਾ ਭੁਲੇਖਾ ਪੈਣ ਵਿੱਚ ਕਿਹਦੀ ਜ਼ਰੂਰਤ ਹੈ? ਅਧਿਸ਼ਠਾਨ ਦੀ। ਇਹੀ ਉਹ ਕਹਿ ਰਹੇ ਹੈ, ਨਾ ਤੂੰ ਕੇਵਲਮ, ਕੇਵਲ ਚਿਦਾ ਭਾਸ ਰੂਪ ਜੀਵ ਮੋਕਸ਼ ਆਦਿ ਕੇ ਸਾਧਨ ਕੇ ਅਧਿਸ਼ਠਾਨ ਮੈਂ ਅਧਿਕਾਰੀ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਅਧਿਸ਼ਠਾਨ ਕੇ ਬਿਨਾ ਬ੍ਰਹਮ ਗਿਆਨ ਅਥਵਾ ਕਲਪਿਤ ਪਦਾਰਥ ਕਾਪੀ ਕਹੀਂ ਪਰ ਵੀ ਅਸਿੱਧਿਤਾ ਪ੍ਰਸਿੱਧ ਨਹੀਂ ਹੈ, ਅਰਥਾਤ ਦੇਖਣੇ ਮੈਂ ਨਹੀਂ ਆਤਾ। ਅਧਿਸ਼ਠਾਨ ਹੀ ਤਾਂ ਸੱਤਾ ਹੈ, ਅਧਿਸ਼ਠਾਨ ਨਾ ਹੋਵੇ ਤੇ ਭ੍ਰਾਂਤੀ ਹੋ ਹੀ ਨਹੀਂ ਸਕਦੀ। ਤਾਂ ਹੀ ਤਾਂ ਕਹਿ ਰਹੇ ਹਾਂ ਵੀ ਜੇ ਤੁਹਾਨੂੰ ਇਹ ਸੰਸਾਰ ਦਿਖ ਰਿਹਾ ਨਾ, ਇਹਦਾ ਅਧਿਸ਼ਠਾਨ ਕੌਣ ਹੈ? ਬ੍ਰਹਮ। ਬ੍ਰਹਮ ਨਹੀਂ ਹੁੰਦੇ, ਪਦਾਰਥ ਕਿੱਥੋਂ ਦਿਖਾਈ ਦੇਣ? ਜਦੋਂ ਅਧਿਸ਼ਠਾਨ ਹੀ ਨਹੀਂ ਹੈ, ਰੱਸੀ ਨਹੀਂ ਹੈ, ਤੇ ਸੱਪ ਦਾ ਭੁਲੇਖਾ ਕਿੱਥੋਂ ਪਊਗਾ? ਤੇ ਜੇ ਸੱਪ ਦਾ ਭੁਲੇਖਾ ਨਹੀਂ ਪਿਆ ਤੇ ਇਹਦਾ ਮਤਲਬ ਰੱਸੀ ਨਹੀਂ ਹੈ, ਤਾਂ ਇਹ ਵੀ ਨਹੀਂ ਪਿਆ। ਤੇ ਫਿਰ ਜੇ ਬ੍ਰਹਮ ਦਾ ਸਾਨੂੰ ਸੰਸਾਰ ਦਾ ਭੁਲੇਖਾ ਪੈ ਰਿਹਾ ਵੀ ਸੰਸਾਰ ਹੈ, ਤੇ ਸੰਸਾਰ ਦਾ ਆਪਾਂ ਸੁਣਦੇ ਵੀ ਮਿੱਥਿਆ, ਤੇ ਫਿਰ ਕਿਉਂ ਪ੍ਰਤੀਤ ਹੋ ਰਿਹਾ? ਅਧਿਸ਼ਠਾਨ ਦੀ ਸੱਤਾ ਹੈ, ਇਹ ਵੀ ਆਪਣੀ ਸੱਤਾ ਨਹੀਂ ਹੈ। ਐਸੇ ਉਹ ਸਰਪ ਦੀ ਸੱਤਾ ਨਹੀਂ ਹੈ, ਰੱਸੀ ਦੀ ਸੱਤਾ ਨਾਲ ਸਰਪ ਦਿਖਾਈ ਦੇ ਰਿਹਾ, ਸੱਪ ਤੇ ਹੈ ਹੀ ਨਹੀਂ ਤਿੰਨਾਂ ਕਾਲਾਂ ਦੇ ਵਿੱਚ। ਉਹ ਰੱਸੀ ਦੀ ਸੱਤਾ ਜਿਹੜੀ ਹੈ ਉਹ ਭ੍ਰਾਂਤੀ ਡਾਲ ਰਹੀ ਹੈ। ਐਸੇ ਬ੍ਰਹਮ ਦੀ ਸੱਤਾ ਹੈ ਨਾ, ਉਹਦੇ ਵਿੱਚ ਸਾਨੂੰ ਸੰਸਾਰ ਦਿਖਾਈ ਦੇ ਰਿਹਾ, ਸੰਸਾਰ ਦੀ ਆਪਣੀ ਸੱਤਾ ਤਿੰਨਾਂ ਕਾਲਾਂ ਦੇ ਵਿੱਚ ਹੈ ਹੀ ਨਹੀਂ। ਦੇਖ ਲਓ ਤੁਸੀਂ, ਸੰਸਾਰ ਦੀ ਆਪਣੀ ਸੱਤਾ ਕਿੱਥੋਂ ਆ ਜਾਏਗੀ? ਇਹ ਤੇ ਕਲਪਿਤ ਪਦਾਰਥ ਹੈ, ਕਲਪਨਾ ਕਰ ਲਈ। ਕੈਸੇ ਕਲਪਨਾ? ਜਦੋਂ ਸੌ ਜਾਂਦੇ ਹਾਂ ਆਪਾਂ ਗੂੜ ਨਿੰਦਰਾ ਦੇ ਵਿੱਚ, ਉਦੋਂ ਕਿੱਥੇ ਚੱਲ ਜਾਂਦਾ ਸੰਸਾਰ? ਜੇ ਕਲਪਨਾ ਨਾ ਹੋਵੇ, ਸਤ ਵਸਤੂ ਹੋਵੇ, ਉਦੋਂ ਵੀ ਦਿਖਾਈ ਦੇਣਾ ਚਾਹੀਦਾ। ਤੇ ਆਤਮਾ ਬ੍ਰਹਮ ਕੁਟਸਥ ਉਹ ਸਤ ਵਸਤੂ ਹੈ, ਉਹ ਤੇ ਸੁਸ਼ੁਪਤੀ ਦੇ ਵਿੱਚ ਵੀ ਹੈ, ਤਿੰਨਾਂ ਕਾਲਾਂ ਚ ਹੈ। ਇਹਦਾ ਅਰਥ ਕੀ ਹੋਇਆ? ਜਿਹੜੀ ਵਸਤੂ ਤਿੰਨਾਂ ਕਾਲਾਂ ਚ ਹੋਵੇ ਉਹ ਸੱਤ ਹੈ, ਜਿਹੜੀ ਤਿੰਨਾਂ ਕਾਲਾਂ ਚ ਨਹੀਂ, ਕਦੀ ਹੈ ਕਦੀ ਨਹੀਂ ਹੈ, ਉਹ ਕਦੀ ਸੱਤ ਹੋਊ? ਬੱਦਲ ਆਕਾਸ਼ ਦੇ ਵਿੱਚ ਕਦੀ ਆ ਗਏ ਕਦੀ ਚਲੇ ਗਏ, ਬੱਦਲ ਸੱਤ ਨਹੀਂ, ਠੀਕ ਹੈ ਨਾ, ਆਕਾਸ਼ ਸੱਤ ਹੈ। ਚਲੋ ਠੀਕ ਹੈ ਜੀ। ਅਧਿਸ਼ਠਾਨ ਕੇ ਸਹਿਣ ਚਿਦਾਭਾਸ ਹੀ ਬੱਧ ਔਰ ਮੁਕਤੀ ਕਾ ਸੰਬੰਧੀ ਹੈ। ਇਸ ਵਾਰਤਾ ਕੋ ਅਬ ਦੋ ਸ਼ਲੋਕੋ ਮੇ ਦੋ ਸ਼ਲੋਕੋ ਸੇ ਵੀ ਭਾਗ ਕਰਕੇ ਦਿਖਾਤੇ ਹੈ। ਅੰਦੇ ਫਿਰ ਜਿਹੜਾ ਤੁਹਾਨੂੰ ਬੰਧਨ ਪਿਆ ਹੈ ਨਾ, ਇਹ ਕਿਹਨੂੰ ਪਿਆ ਹੈ? ਇਹ ਕੁਟਸਥ ਨੂੰ ਨਹੀਂ ਜੀ ਹੈਗਾ, ਇਹ ਆਤਮਾ ਨੂੰ ਬੰਧਨ ਨਹੀਂ ਗੇ।
ਅਧਿਸ਼ਠਾਨ ਕੇ ਸਹਿਤ,
ਹਾਂ ਹਾਂ ਪ੍ਰਧਾਨ ਜੀ ਪ੍ਰਤਿਸ਼ਠਾਨ ਕੇ ਸਹਿਤ ਕਹਾਂਗੇ, ਰੱਜੂ ਕੇ ਸਹਿਤ ਫਰਕ ਦਿਖਾਈ ਦੇ ਰਿਹਾ ਇੱਦਾਂ ਕਹਾਂਗੇ ਤੇ ਰੱਜੂ ਥੋੜੀ ਕਹਿ ਰਹੇ ਹਾਂ ਤੇ ਰੱਜੂ ਕੇ ਸਹਿਤ ਕਿਉਂ ਕਹਿਤਾ ਵੀ ਰੱਜੂ ਤੋਂ ਬਗੈਰ ਤੇ ਉਹਦੀ ਸੱਤਾ ਹੀ ਨਹੀਂ ਸਰਦੀ। ਜਿਹੜੀ ਪਦਾਰਥ ਸੱਤ ਹੈ ਉਹਦੇ ਭੁਲੇਖਾ ਪਊਗਾ, ਜਿਹੜਾ ਪਦਾਰਥ ਹੈ ਤੇ ਪਦਾਰਥ ਕੋਈ ਵੀ ਨਹੀਂ ਇਹਦੇ ਭੁਲੇਖਾ ਕਹਿੰਦਾ ਪਊਗਾ ਤੇ ਤਾਂ ਉਹ ਤਾਂ ਸਹਿਤ ਕਹਿ ਰਿਹਾ ਵੀ ਉਹਦੀ ਸੱਤਾ ਜ਼ਰੂਰੀ ਹੈ, ਉਹਦੀ ਸੱਤਾ ਨਾਲ ਸਾਰੇ ਕੰਮ ਚੱਲਦੇ ਆ। ਅਬ ਕੀ ਕਹਿ ਰਹੇ, ਅਧਿਸ਼ਠਾਨ ਕੇ ਸਹਿਤ ਚਿਦਾਭਾਸ ਹੀ ਬੰਧ ਔਰ ਮੁਕਤੀ ਕਾ ਸੰਬੰਧੀ ਹੈ। ਇਹ ਚਿਦਾਭਾਸ ਜਿਹੜਾ ਹੈ ਇਹਨੂੰ ਬੰਧਨ ਹੋਇਆ ਇਹਨੂੰ ਮੁਕਤੀ ਹੋਣੀ ਆ, ਕੁਤਸਥ ਨਾ ਬੰਧਨ ਵਿੱਚ ਹੈ ਨਾ ਮੁਕਤ ਵਿੱਚ, ਉਹ ਤੇ ਏਕ ਰਸ ਹੈ। ਆਤਮਾ ਜਿਤ ਕਹਿ ਲਓ, ਬ੍ਰਹਮ ਕਹਿ ਲਓ, ਉਹ ਨਾ ਬੰਧਨ ਵਿੱਚ ਆਇਆ ਹੈ ਨਾ ਉਹਦੀ ਮੁਕਤੀ ਕੀ ਜ਼ਰੂਰਤ ਹੈ। ਇਸੇ ਵਾਸਤੇ ਕਹਿੰਦੇ ਆਤਮਾ ਸਦਾ ਕੀ ਹੈ, ਸਦਾ ਅਨਿਤ ਮੁਕਤ। ਸ਼ਾਸਤਰ ਕੀ ਕਹਿੰਦਾ, ਨਿਤ ਮੁਕਤ। ਨਿਤ ਮੁਕਤ ਮੈਂ ਜਿਹਨੂੰ ਕਦੀ ਬੰਧਨ ਹੀ ਨਾ ਲੱਗਾ ਹੋਵੇ। ਹਾਂ ਤਾਂ ਠੀਕ ਹੈ, ਨਾ ਨਾ ਉਹ ਕਹਿ ਰਹੇ ਆ ਕਿ ਜਦੋਂ ਤੁਸੀਂ ਮੈਂ ਬਿਰਤੀ ਕਰਦੇ ਜੇ ਕਿੱਥੇ ਕਰਦੇ ਜੇ, ਮੈਂ ਗਿਆ ਮੈਂ ਆਇਆ ਕਿੱਥੇ ਕਰਦੇ, ਆਤਮਾ ਮਿੰਤ ਨਹੀਂ ਕਰਦੇ ਨਾ, ਚਿਦਾਭਾਸ ਕਰ ਰਿਹਾ। ਇਸ ਪਾਸੇ ਚਿਦਾਭਾਸ ਨੂੰ ਜੀਵ ਕਹਿ ਦਿੱਤਾ, ਇਹ ਸਾਰੇ ਕੰਮ ਚਿਦਾਭਾਸ ਦੇ ਆ ਪ੍ਰਧਾਨ ਜੀ, ਆਤਮਾ ਦੇ ਨਹੀਂ ਹੈ। ਅਧਿਸ਼ਠਾਨ ਕੇ ਸਹਿਤ ਚਿਦਾਭਾਸੀ ਬੰਧ ਔਰ ਮੁਕਤੀ ਕਾ ਸੰਬੰਧੀ ਹੈ। ਇਸ ਵਾਰਤਾ ਕੋ ਅਬ ਦੋ ਸ਼ਲੋਕੋ ਮੇ ਵਿਭਾਗ ਕਰਕੇ ਦਿਖਾਤੇ ਹੈ। ਅਧਿਸ਼ਠਾਨ ਦੇਖੋ, ਅਧਿਸ਼ਠਾਨ ਅੰਸ਼ ਸੰਯੁਕਤਮ, ਦੇਖ ਲਓ ਕੀ ਕਹਿ ਰਿਹਾ, ਅਧਿਸ਼ਠਾਨ ਅੰਸ਼ ਸੰਯੁਕਤ, ਅਧਿਸ਼ਠਾਨ ਕੇ ਸਾਹਿਤ। ਕੱਲੇ ਨੂੰ ਤਾਂ ਭ੍ਰਾਂਤੀ ਹੋ ਹੀ ਨਹੀਂ ਸਕਦੀ, ਕੱਲਾ ਹੁਣ ਚਿਦਾਭਾਸ ਸੱਪ ਸੱਪ ਤੁਰਿਆ ਫਿਰ ਰੱਸੀ ਹੋ ਗਈ ਨਾ, ਉਹ ਕਿੱਦਾਂ ਹੋ ਜਾਏਗਾ, ਉਹ ਤਾਂ ਸੱਚਾ ਹੀ ਹੋਊਗਾ ਫਿਰ। ਤਾਂ ਹੀ ਲੈ ਰਿਹਾ ਦੋਨਾਂ ਕੀ ਹੈ ਵੀ, ਅਧਿਸ਼ਠਾਨ ਅੰਸ਼ ਸੰਯੁਕਤਾ ਬ੍ਰਹਮਾਂਸ਼ਮ ਅਲੰਬ ਵਤੇ ਜਦਾ ਤਦਾ ਹਮ ਸੰਸਾਰਿਕ ਏਵਮ ਜੀਵੋ ਅਭਿਮਨਯੰਤੇ ਅਭਿਮਨਯੰਤੇ। ਦੇਖ ਲਓ ਅਭਿਮਨਯਤੇ ਕੀ ਕਹਿ ਰਿਹਾ, ਜੀਵ ਦੇਖੋ ਅਧਿਸ਼ਠਾਨ ਅੰਸ਼ਮ ਸੰਯੁਕਤਾ ਕੀ ਕਹਿ ਰਿਹਾ ਹੈ, ਜੀਵ ਜਹ ਜੀਵ ਜੀਵਾ ਜਹ ਜੀਵ ਜਦਾ ਅਧਿਸ਼ਠਾਨ ਸੰਯੁਕਤਮ, ਜਬ ਅਧਿਸ਼ਠਾਨ ਅੰਸ਼ ਅਧਿਸ਼ਠਾਨ ਸਮੇਂ ਕੁਟਸਥ ਕੇ ਸਹਿਤ। ਅਧਿਸ਼ਠਾਨ ਕੌਣ ਹੋ ਗਿਆ ਪ੍ਰਧਾਨ ਜੀ, ਕੀ ਗੱਲ ਅਜੇ ਜੀਵ ਕਿੱਥੇ ਗਿਆ, ਪਹਿਲਾਂ ਜੀਵ ਜਿਹੜਾ ਬੰਧ ਮੁਕਤੀ ਦਾ ਹੇਤੂ ਨਹੀਂ ਹੈ ਕਿੱਥੇ, ਨਹੀਂ ਸਮਝ ਲੱਗ ਗਈ ਪ੍ਰਧਾਨ ਜੀ।
ਜੀਵ ਭਾਵ ਕੋ ਪ੍ਰਾਪਤ ਕਰਕੇ ਇਸ ਸੁਰਤੀ ਮੇ ਪੁਸ਼ ਐਸੀ ਸ਼ੰਕਾ ਕਰਕੇ ਮੋਕਸ਼ ਦਾ ਭਾਗੀ ਕੇਵਲ ਜਿਹੜਾ ਵਾਸ ਨਹੀਂ ਬਣ ਸਕਦਾ।
ਮੋਕਸ਼ ਦਾ ਭਾਗੀ ਜਿਹਦਾ ਵਾਸ ਕੈਸੇ ਬਣ ਜਾਏਗਾ, ਬੰਧਨ ਕਿਹਨੂੰ ਹੋਇਆ, ਆਤਮਾ ਨੂੰ ਤਾਂ ਪ੍ਰਧਾਨ ਜੀ ਬੰਧਨ ਹੈ ਹੀ ਨਹੀਂ ਨਾ, ਹਾਂ ਚਾਹੇ ਉਹਨੂੰ ਚਿਦਾਭਾਸ ਕਹਿ ਲਓ ਚਾਹੇ ਜੀਵ ਕਹਿ ਲਓ,
ਹਾਂ ਉੱਥੇ ਇਹ ਕਿਹਾ ਚਿਦਾਭਾਸ ਕੱਲਾ ਮੁਕਤੀ ਦਾ ਨਹੀਂ ਬਣ ਸਕਦਾ, ਜਿਹਦਾ ਵਾਸ ਨੂੰ ਵੀ ਦੇ ਨਹੀਂ ਸਕਦਾ ਅਸਥਾਨ ਲੱਗਾ ਵੀ ਉਹ ਇਕੱਲਾ ਜਿਹਦਾ ਉਹ ਨੀ ਮੁਕਤ ਨਹੀਂ ਹੋ ਸਕਦਾ, ਜੇ ਫਕੀਰ ਇਕੱਲਾ ਜਿਹਦਾ ਵਾਸ ਹੀ ਮੁਕਤ ਹੋਊਗਾ ਫਿਰ ਅਸਥਾਨ ਦਾ ਕੋਈ ਰੋਲ ਨਹੀਂ।
ਉਹਦੀ ਸੱਤਾ ਦੇ ਨਾਲ ਹੀ ਤਾਂ ਜੀਵ ਬਣਿਆ, ਜੇ ਉਹਨੂੰ ਪਿੱਛੋਂ ਕਰੰਟ ਨਹੀਂ ਮਿਲੇਗਾ ਜੜ ਵਸਤੂ ਨੂੰ ਤਾਂ ਉਹ ਕਿੱਦਾਂ ਚੱਲੇਗੀ, ਉਹਨੂੰ ਚਲਾਉਣ ਵਾਲਾ ਉਹੀ ਆ। ਇਸ ਵਾਸਤੇ ਕੀ ਤਾਂ ਵੱਡੇ ਗ੍ਰੰਥਾਂ ਚ ਕਹਿੰਦੇ ਆ ਆਤਮਾ ਦੀ ਜਿਹੜੀ ਸ਼ਕਤੀ ਆ ਉਹ ਕੀ ਕਰਦੀ ਆ, ਜੈਸੇ ਹੁਣ ਇੱਥੇ ਬਲਬ ਚੱਲ ਰਿਹਾ ਹਨੇਰਾ ਵਾ ਖੂਬ ਤੇ ਬਲਬ ਚੱਲ ਰਿਹਾ, ਦੋ ਆਦਮੀ ਇੱਥੇ ਤਾਸ਼ ਖੇਡ ਰਹੇ ਆ, ਠੀਕ ਹੈ, ਉਸੇ ਪ੍ਰਕਾਸ਼ ਇੱਕ ਹੀ ਆ, ਦੋ ਆਦਮੀ ਇੱਥੇ ਤਾਸ਼ ਖੇਡ ਰਹੇ ਆ, ਦੋ ਉੱਧਰ ਬੋਤਲ ਲੈ ਕੇ ਬੈਠੇ ਆ, ਇੱਕ ਉੱਧਰ ਗੁਟਕਾ ਲੈ ਕੇ ਬੈਠਾ, ਇੱਕ ਆਪਣਾ ਅੱਖਾਂ ਮੀਟ ਕੇ ਸਿਮਰਨ ਕਰ ਰਿਹਾ, ਤੇ ਉਹਦਾ ਕੰਮ ਕੀ ਆ ਪ੍ਰਕਾਸ਼ ਕਰਨਾ, ਉਹਦਾ ਕੰਮ ਕਿਸੇ ਨਾਲ ਸੰਬੰਧ ਹੋਣਾ ਨਹੀਂ ਆ। ਉਹ ਜਿਹੜਾ ਇੱਧਰ ਦਾਰੂ ਪੀ ਰਿਹਾ ਪਾਠ ਕਰ ਰਿਹਾ ਜਾਂ ਕੋਈ ਦੂਸਰਾ ਕੰਮ ਕਰ ਰਿਹਾ ਉਲਟਾ ਸਿੱਧਾ ਚੋਰੀ ਕਰ ਰਿਹਾ ਹੈ, ਉਹਦੇ ਨਾਲ ਸੂਰਜ ਸੰਬੰਧਿਤ ਨਹੀਂ ਹੋ ਜਾਂਦਾ, ਸੂਰਜ ਦਾ ਪ੍ਰਕਾਸ਼ ਦੇ ਵਿੱਚ ਹੋ ਰਿਹਾ ਜਾਂ ਚੰਦਰਮਾ ਦੇ ਪ੍ਰਕਾਸ਼ ਵਿੱਚ ਹੋ ਰਿਹਾ, ਉਹਦਾ ਕੰਮ ਸੱਤਾ ਸਫੁਰਤੀ ਦੇਣਾ ਬਸ, ਤੇ ਬੰਧਨ ਕਿਹਨੂੰ ਪਊਗਾ, ਜਿਹੜਾ ਅਹਮ ਹੈ ਗਲਤ ਅਹਮ ਹੈ ਉਹ ਬੰਧਨ ਚ, ਆਤਮਾ ਦਾ ਕੰਮ ਖਾਲੀ ਸੱਤਾ ਸਫੁਰਤੀ ਦੇਣਾ ਬਸ, ਉਹਦੇ ਵਿੱਚ ਉਹਨਾਂ ਸੱਤਾ ਦੇ ਜਾਣੀ ਪ੍ਰਕਾਸ਼ ਕਰੀ ਜਾਣਾ, ਅਬ ਤੂੰ ਜੋ ਮਰਜ਼ੀ ਕਰਦੇ ਰਹੋ, ਉਹ ਚਿਦਾਭਾਸ ਨੂੰ ਸੱਤਾ ਦੇ ਰਿਹਾ, ਚਿਦਾਭਾਸ ਆ ਕੇ ਸਾਰੇ ਕੰਮ ਕਰ ਰਿਹਾ, ਉਹ ਉਹਨੂੰ ਭੁੱਲ ਗਿਆ ਜਿਹਦੀ ਸੱਤਾ ਹੈ, ਉਹਨੂੰ ਭੁੱਲ ਗਿਆ ਜਿਹਦੀ ਸੱਤਾ ਹੈ, ਆਪਣੇ ਆਪ ਨੂੰ ਮੈਂ ਕਹਿ ਲਿਆ ਮੈਂ ਬਸ, ਇਹਨੂੰ ਕਹਿੰਦੇ ਬੰਧਨ। ਤੇ ਜਿਹਨੂੰ ਫਿਰ ਭੁਲੇਖਾ ਪਿਆ ਹੈ ਉਹਨੂੰ ਉਹਦਾ ਹੀ ਭੁਲੇਖਾ ਨਿਵਰਤ ਹੋਊਗਾ, ਆਤਮਾ ਨੂੰ ਤਾਂ ਭੁਲੇਖਾ ਪਿਆ ਨਹੀਂ, ਉਹਨੇ ਸੱਤਾ ਸਪਿਰਿਟ ਦੇ ਲਿਆ, ਤੇ ਪਿਆਕ ਨੂੰ ਭੁਲੇਖਾ, ਚਿਦਾਭਾਸ ਨੂੰ ਤਾਂ ਜੀਵ ਕਹਿ ਲਓ ਚਾਹੇ ਚਿਦਾਭਾਸ ਕਹਿ ਲਓ, ਇਹਨੇ ਬੰਧ ਇਹੀ ਬੰਧਨ ਚ ਪਿਆ ਵਾ, ਇਹਨੇ ਮੁਕਤ ਹੋਣਾ, ਚਿਦਾਭਾਸ ਨੇ ਮੁਕਤ ਹੋਣਾ। ਤੇ ਚਿਦਾਭਾਸ ਨੂੰ ਵਿਚਾਰ ਸਾਗਰ ਤੁਸੀਂ ਸੁਣਿਆ ਹੈ, ਚਿਦਾਭਾਸ ਨੂੰ ਫਿਰ ਗੁਰੂ ਨੇ ਚੇਲੇ ਨੇ ਪ੍ਰਸ਼ਨ ਕੀਤਾ ਸੀ, ਗੁਰੂ ਜੀ ਤੁਸੀਂ ਕਹਿੰਦੇ ਚਿਦਾਭਾਸ ਮਿਥਿਆ ਹੈ, ਤੇ ਤੁਸੀਂ ਹੁਣ ਕਹਿੰਦੇ ਵੀ ਚਿਦਾਭਾਸ ਨੂੰ ਗਿਆਨ ਹੋਊਗਾ, ਠੀਕ ਹੈ, ਤੇ ਜਦੋਂ ਚਿਦਾਭਾਸ ਮਿਥਿਆ ਹੈ ਤੇ ਚਿਦਾਭਾਸ ਨੂੰ ਜਿਹੜਾ ਗਿਆਨ ਹੋਊਗਾ ਉਹ ਨੀ ਮਿਥਿਆ ਹੋਊਗਾ, ਫਿਰ ਇਹ ਉਹਨੇ ਵਿਚਾਰ ਸਾਗਰ ਚ ਪ੍ਰਸ਼ਨ ਕੀਤਾ ਸੀ ਕਿ ਜਦੋਂ ਤੁਸੀਂ ਕਹਿ ਰਹੇ ਵੀ ਚਿਦਾਭਾਸ ਮਿਥਿਆ ਹੈ ਤੇ ਮਿਥਿਆ ਜਿਹੜਾ ਹੈ ਉਹਨੂੰ ਗਿਆਨ ਹੋਏਗਾ ਚਿਦਾਭਾਸ ਨੂੰ, ਵੀ ਮੇਰਾ ਕੀ ਗਿਆਨ ਹੋਏਗਾ, ਮੈਂ ਜਿਹੜਾ ਮੇਰਾ ਜਿਹੜਾ ਤਸਤ ਹੈ ਨਾ ਉਹ ਆਤਮਾ ਹੈ, ਉਹ ਸਾਡੀ ਸੱਤਾ ਦਾ ਮੇਰੇ ਕੋਲ ਸੱਤਾ ਦੇ ਰਿਹਾ, ਮੇਰੀ ਸੱਤਾ ਕੁਛ ਨਹੀਂ, ਤੇ ਫਿਰ ਉਹਨੂੰ ਗਿਆਨ ਹੋ ਜਾਏਗਾ ਵੀ ਮੈਂ ਤੇ ਐਵੇਂ ਵਿੱਚ ਘੜਮ ਚੌਧਰੀ ਬਣਿਆ, ਉਹ ਫਿਰ ਆਤਮਾ ਦੇ ਵਿੱਚ ਉਹ ਜਿਹੜੀ ਮੈਂ ਪੜ੍ਹਾਂ ਉਹ ਆਤਮਾ ਚਲ ਜਾਏਗਾ ਤੇ ਫਿਰ ਮੁਕਤ ਹੋ ਜਾਏਗਾ। ਤੇ ਫਿਰ ਉਹਨੇ ਪ੍ਰਸ਼ਨ ਕੀਤਾ ਸੀ ਕਿ ਜਦੋਂ ਚਿਦਾਭਾਸ ਮਿੱਥਿਆ ਹੈ ਤੇ ਮਿੱਥਿਆ ਜਿਹੜਾ ਮਿੱਥਿਆ ਨੂੰ ਜਿਹੜਾ ਗਿਆਨ ਹੋਊਗਾ ਉਹ ਵੀ ਤੇ ਮਿੱਥਿਆ ਹੋਊ, ਤੇ ਉਹ ਮਿੱਥਿਆ ਗਿਆਨ ਦੇ ਨਾਲ ਸੰਸਾਰ ਬੰਧਨ ਕੈਸੇ ਨਿਵਰਤ ਹੋ ਜਾਏਗਾ। ਫਿਰ ਉਹਨੇ ਦ੍ਰਿਸ਼ਟਾਂਤ ਦਿੱਤਾ ਸੀ ਉਹ ਗਾਗਰੀ ਵਾਲਾ, ਵੀ ਰਾਜੇ ਦਾ ਪੈਰ ਜਿਦੀ ਨੇ ਸੁਪਨੇ ਦੇ ਵਿੱਚ ਫੜ ਲਿਆ ਤੇ ਰਾਜੇ ਨੇ ਸੁਪਨੇ ਦੇ ਵਿੱਚ ਹੀ ਉਹ ਮਿੱਥਿਆ ਹੀ ਡੰਡਾ ਬਿਜਲੀ ਦੇ ਮਾਰਿਆ ਤੇ ਬਿਜਲੀ ਮਰ ਗਈ, ਤੇ ਉਹਦੀ ਰਾਜਾ ਠੀਕ ਹੋ ਗਿਆ। ਫਿਰ ਮੁਨੀ ਦੱਸਿਆ ਜਿਹੜਾ ਮਿਲਿਆ ਉਹਨੇ ਜੜੀ ਦਿੱਤੀ ਸਭ ਕੁਛ, ਕਹਿੰਦਾ ਉਹ ਸਭ ਕੁਛ ਮਿੱਥਿਆ ਹੀ ਸੀ, ਤੇ ਮਿੱਥਿਆ ਦੇ ਨਾਲ ਫਿਰ ਉਹਨੇ ਕੀ ਦੱਸਿਆ ਸੀ, ਕਹਿੰਦਾ ਚਿਦਾਭਾਸ ਮਿੱਥਿਆ ਹੈ ਤੇ ਜਿਹੜਾ ਚਿਦਾਭਾਸ ਨੂੰ ਬੰਧਨ ਪਿਆ ਉਹ ਵੀ ਤਾਂ ਮਿੱਥਿਆ ਹੀ ਹੈ, ਬੰਧਨ ਤਾਂ ਹੈ ਹੀ ਨਹੀਂ, ਤੇ ਚਿਦਾਭਾਸ ਨੂੰ ਜਿਹੜਾ ਬੰਧਨ ਪਿਆ ਉਹ ਵੀ ਮਿੱਥਿਆ ਹੈ, ਇਸ ਵਾਸਤੇ ਮਿੱਥਿਆ ਨਾ ਮਿੱਥਿਆ ਦੀ ਨਿਵਿਰਤੀ ਹੋ ਜਾਂਦੀ, ਇਹ ਉਹਨੇ ਦ੍ਰਿਸ਼ਟਾਂਤ ਦਿੱਤਾ ਸੀ। ਤੇ ਚਿਦਾਭਾਸ ਨੂੰ ਵਾਸਤਵ ਮੈਂ ਦੇਖਿਆ ਜਾਏ ਤੇ ਬੰਧਨ ਜਿਹੜਾ ਹੈ ਤੇ ਮਿੱਥਿਆ ਹੀ ਤਾਂ ਹੈ, ਚਿਦਾਭਾਸ ਤਾਂ ਕੁਛ ਵਸਤੂ ਹੈ ਹੀ ਨਹੀਂ। ਹੁਣ ਜਿਹੜਾ ਦਰਪਣ ਦੇ ਸ਼ੀਸ਼ੇ ਦੇ ਵਿੱਚੋਂ ਲਸ਼ਕੋਰ ਪੈ ਰਹੀ ਹੈ ਕੰਧ ਤੇ ਸੂਰਜ ਦੇ ਧੁੱਪ ਪ੍ਰਕਾਸ਼ ਦੇ ਨਾਲ ਧੁੱਪ ਦੇ ਨਾਲ, ਉਹ ਹੁਣ ਕਹਿੰਦੀ ਆ ਵੀ ਮੈਂ ਹੀ ਸਭ ਕੁਛ ਹਾਂ, ਸੂਰਜ ਤਾਂ ਹੈ ਹੀ ਨਹੀਂ। ਉਹਨੂੰ ਗਿਆਨ ਹੋਏਗਾ ਇਹ ਜਿਹੜੀ ਮੇਰੀ ਸੱਤਾ ਹੈ ਨਾ ਇਹ ਸ਼ੀਸ਼ ਦਰਪਣ ਚੋਂ ਆ ਰਹੀ ਹੈ, ਤੇ ਇਹਨੂੰ ਦਰਪਣ ਨੂੰ ਜਿਹੜੀ ਸੱਤਾ ਦੇਣ ਵਾਲੀ ਆ ਉਹ ਅਸਲੀ ਮੇਰੀ ਸੱਤਾ ਹੈ। ਜਦੋਂ ਇਹ ਉਹਨੂੰ ਗਿਆਨ ਹੋ ਜਾਏਗਾ ਮੇਰੀ ਸੱਤਾ ਉਹ ਸੂਰਜ ਹੈ, ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ, ਮੂਲ ਪਛਾਣ ਮੈਂ ਤੂੰ ਕਿੱਥੋਂ ਆਇਆ, ਤੂੰ ਕਿੱਦਾਂ ਬਣਿਆ, ਤੂੰ ਉਹ ਦੇਖ। ਉਹ ਫਿਰ ਕੀ ਦੇਖੇਗਾ ਵੀ ਮੈਂ ਤਾਂ ਸੂਰਜ ਤੋਂ ਬਣਿਆ, ਤੇ ਮੈਂ ਫਿਰ ਕੀ ਹੋਇਆ ਸੂਰਜ ਦਾ ਅੰਸ਼ ਹੋਇਆ, ਤੇ ਉਹ ਸੂਰਜ ਦੇ ਨਾਲ ਜਾ ਕੇ ਮਿਲ ਜਾਏਗਾ ਤੇ ਕੀ ਹੋ ਜਾਏਗਾ, ਫਿਰ ਉਹਨੂੰ ਮੁਕਤੀ ਹੋ ਜਾਏਗੀ। ਬਸ ਇਤਨਾ ਹੀ ਕੰਮ ਹੈ। ਤੇ ਫਿਰ ਕਿਹਨੂੰ ਗਿਆਨ ਹੋਇਆ, ਚਿਦਾਭਾਸ ਨੂੰ। ਇਸ ਵਾਸਤੇ ਚਿਦਾਭਾਸ ਕਹੋ ਚਾਹੇ ਜੀਵ ਕਹੋ ਚਾਹੇ ਅੰਤਾਕਰਨ ਕਹੋ ਕੁਛ ਕਹੋ, ਸਰੀਰ ਦਾ ਫਿਰ ਹੁਣ ਸਰੀਰ ਨੂੰ ਮੈਂ ਤਾਂ ਹੀ ਕਹਿ ਰਿਹਾ ਨਾ, ਇਹੀ ਤੇ ਬੰਧਨ ਹੋ ਗਿਆ। ਜਿਹਦਾ ਬਸ ਜਿਹੜਾ ਉਹ ਕਿੱਥੇ ਆ ਕੇ ਟਿਕ ਗਿਆ ਸਰੀਰ ਚ ਆ ਕੇ ਟਿਕ ਗਿਆ
ਜਿਹੜੀ ਸਰੀਰ ਦੀ ਕਿਰਿਆ ਰਹਿੰਦੀ ਹੈ ਜਿਹੜੀ
ਮਤਲਬ
ਉਹਨੂੰ ਫਿਰ ਮਤਲਬ
ਤੁਸੀਂ ਸਮਝਿਆ ਨੀ ਉਦੋਂ ਤੁਸੀਂ ਗੱਲ ਕਰਾਈ ਸੀ ਉਹਨਾਂ ਨੇ ਲੂਲੋਵਾਲ ਵਾਲਿਆਂ ਨਾਲ ਉਹ ਕੀ ਕਹਿਣ ਡੇ ਸੀ ਉਹਨਾਂ ਸਾਡੇ ਨਾਲ ਗੱਲ ਕੀਤੀ ਸੀ ਨਾ ਉਹਨਾਂ ਪਤਾ ਕੀ ਕਿਹਾ ਸੀ ਕਹਿੰਦੇ ਸ਼ੇਸ਼ ਸ਼ੇਸ਼ ਕਰਮ ਪ੍ਰਰਭ ਤੇ ਕਿਰਿਆ ਕਰਤ ਦਰਸਾਤ ਵਿਚਾਰ ਸਾਗਰ ਤੇ ਇਹ ਆਇਆ ਕਹਿੰਦਾ ਵੀ ਜਿਹੜਾ ਬਾਕੀ ਜਦੋਂ ਮੰਨ ਲਓ ਕਿਸੇ ਨੂੰ ਗਿਆਨ ਹੋ ਗਿਆ ਠੀਕ ਹੈ ਗਿਆਨ ਹੋ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਉਹ ਮਰੇਗਾ ਤੂੰ ਨਹੀਂ ਕਿ ਉਹਦੀ ਪ੍ਰਰਭ ਬਾਕੀ ਹੈ ਜੇ 5 ਸਾਲ ਜਾਂ 10 ਸਾਲ ਜਾਂ 20 ਸਾਲ ਜਿਤਨੀ ਉਹਦੀ ਆਯੂ ਬਾਕੀ ਹੈ ਉਤਨਾ ਚਿਰ ਤੇ ਟਿਕੇਗਾ ਤੇ ਫਿਰ ਕੀ ਕਰੇਗਾ ਉਹ ਜਿੰਨਾ ਚਿਰ ਉਹਦੀ ਆਯੂ ਬਾਕੀ ਹੈ ਉਨਾ ਚਿਰ ਉਹ ਜਿੰਦਾ ਰਹੇਗਾ ਮਰੇਗਾ ਗਿਆਨ ਤੇ ਹੋ ਗਿਆ ਮੁਕਤ ਹੋ ਗਿਆ ਉਹ ਫਿਰ ਉਹ ਵਿਦੋ ਮੁਕਤ ਹੋਏਗਾ ਤੇ ਉਹ ਜਿਹੜੀ ਕਿਰਿਆ ਬਾਕੀ ਉਹਦੀ ਜੀਵਨ ਹੈ ਉਹ ਪ੍ਰਰਭ ਦੇ ਹਿਸਾਬ ਨਾਲ ਬਤੀਤ ਹੋਏਗੀ ਕੈਸੇ ਉਹ ਜੋ ਦ੍ਰਿਸ਼ਟਾਂਤ ਦਿੱਤਾ ਸੀ ਵਿਚਾਰ ਸਾਗਰ ਚ ਕੈਸੇ ਸੁੱਕੇ ਪੱਤੇ ਹੈ ਹਵਾ ਦਾ ਝੋਂਕਾ ਆਇਆ ਉਹਨੂੰ ਉਡਾ ਕੇ ਕਦੀ ਐਂ ਨੂੰ ਲੈ ਗਏ ਇੱਧਰੋਂ ਹਵਾ ਆਈ ਉਹਨੂੰ ਐਂ ਨੂੰ ਲੈ ਗਏ ਵਾਵਰੋਲਾ ਆਇਆ ਲਿਚਾ ਕੇ ਆਕਾਸ਼ ਚ ਲੈ ਗਿਆ ਉਹਦਾ ਆਪਣਾ ਕੋਈ ਇੱਛਾ ਨਹੀਂ ਹੈ ਉਹ ਹਵਾ ਰੂਪੀ ਜਿਹੜੀ ਪ੍ਰਰਭ ਰੂਪੀ ਜਿਹੜੀ ਵਾਜੂ ਹੈ ਨਾ ਉਹ ਸਰੀਰ ਨੂੰ ਚਲਾਏਗੀ ਜਿੱਦਾਂ ਜਿੱਦਾਂ ਦੀ ਪ੍ਰਰਭ ਹੋ ਗਈ ਉਹ ਤੋਂ ਜਦੋਂ ਉਹਨੂੰ ਧੱਕਾ ਮਾਰ ਕੇ ਪ੍ਰਰਭ ਲਈ ਜਾਏਗੀ ਤੇ ਭੁਗਤਦਾ ਰਹੇਗਾ ਆਪਣਾ ਪ੍ਰਯੋਜਨ ਕੋਈ ਨੀ ਉਹ ਸਰੀਰ ਦੀ ਜਿਹੜੀ ਪ੍ਰਰਭ ਹੈ ਸਰੀਰ ਨੂੰ ਜਿਹੜੇ ਸੁੱਖ ਦੁੱਖ ਜਿਤਨੇ ਵੀ ਭੁਗਤਾਉਣੇ ਆ ਤਾਂ ਹੀ ਤੇ ਕਹਿੰਦੇ ਆ ਬ੍ਰਹਮ ਗਿਆਨ ਤੋਂ ਵੱਧ ਜਿਹੜੀ ਪ੍ਰਰਭ ਕਰਮ ਬਲਵਾਨ ਹੈ ਕਿਉਂ ਬਾਕੀ ਕਰਮ ਸੰਚਿਤ ਕਰਮ ਆਗਾਮੀ ਕਰਮ ਉਹ ਤਾਂ ਸਰ ਭਸਮ ਹੋ ਜਾਣਗੇ ਪਰ ਰਬਦ ਕਰਮ ਜਿਹੜੇ ਭਸਮ ਨਹੀਂ ਹੁੰਦੇ ਇਹ ਭੁਗਤਣੇ ਭੁਗਤਣੇ
ਪੈਣਗੇ
ਇਹ ਤਾਂ ਛੱਡਿਆ ਹੋਇਆ ਤੀਰ ਆ ਚੱਲ ਗਿਆ ਜਿਹੜਾ ਦੂਰ ਕਿਉਂ ਜਾਂਦੇ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦੇਖੋ ਕੈਸੀ ਪ੍ਰਰਭ ਸੀ ਉਹਨਾਂ ਦੀ ਗੁਰੂ ਤੇਗ ਬਹਾਦਰ ਜੀ ਦੇਖੋ ਗੁਰੂ ਨਾਨਕ ਸਾਹਿਬ ਦੇਖੋ ਇਹ ਪ੍ਰਰਭ ਆਪਣੀ ਆਪਣੀ ਹੈ ਨਾ ਸਾਰਿਆਂ ਦੀ ਸੁਖਦੇਵ ਦੀ ਪ੍ਰਰਭ ਦੇਖੋ ਉਹ ਨੰਗਾ ਹੀ ਘੁੰਮ ਰਿਹਾ ਬੱਚੇ ਨੂੰ ਪੱਥਰ ਮਾਰ ਰਹੇ ਨਿੱਕੇ ਨਿੱਕੇ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਨੰਗਾ ਹੀ ਘੁੰਮ ਰਿਹਾ ਉਹਨੂੰ ਕੋਈ ਚਿੰਤਾ ਹੀ ਨਹੀਂ ਉਹਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਵੀ ਕੋਈ ਹੈ ਕਿ ਨਹੀਂ ਹੈ ਉਹ ਰਾਜਾ ਉਹ ਗੱਡੀ ਤੇ ਬੈਠਾ ਹੈ ਸ਼ਾਸਨ ਕਰ ਰਿਹਾ ਕਿਸੇ ਨੂੰ ਦੰਡ ਦੇ ਰਿਹਾ ਕਿਸੇ ਨੂੰ ਕੁਛ ਕਰ ਰਿਹਾ ਦੇਖ ਲਓ ਉਹ ਚਿੜੀਆਂ ਮਾਰਦੀਆਂ ਨੇ ਚੁੰਝ ਸ਼ੀਸ਼ੇ ਨੂੰ ਆਪਣੇ ਆਪ ਨੂੰ ਦੇਖ ਹਾਂਜੀ ਪ੍ਰਧਾਨ ਜੀ ਹੋ ਗਿਆ ਸਮਾਧਾਨ ਜੀਵ ਕਹੋ ਚਾਹੇ ਕਹੋ ਚਿਦਾਭਾਸ ਕਹੋ ਚਾਹੇ ਅੰਤਕਰਨ ਕਹੋ ਚਾਹੇ ਕੁਛ ਕਹੋ ਇੱਕ ਹੀ ਗੱਲ ਠੀਕ ਹੈ ਜੀ ਅਬ ਕਿਹੜਾ ਚੱਲੇਗਾ ਜਹਿ ਜੀਵ ਜਦਾ ਅਧਿਸ਼ਠਾਨ ਅੰਸ਼ ਸੰਯੁਕਤਮ ਜਬ ਅਧਿਸ਼ਠਾਨ ਅੰਸ਼ ਅਧਿਸ਼ਠਾਨ ਅੰਸ਼ ਕੌਣ ਹੈ ਕੁਟਸਥ ਕੇ ਸਹਿਤ ਕੁਟਸਥ ਕੇ ਸਹਿਤ ਬ੍ਰਹਮਾਂਚ ਚਿਦਾਭਾਸ ਯੁਕਤ ਦੋਨੋ ਸਰੀਰੋਂ ਕੋ ਅਵਲੰਬਿਤੇ ਆਪਣੇ ਹੀ ਸਰੂਪ ਕਰਕੇ ਸਵੀਕਾਰ ਕਰਤਾ ਹੈ ਤਦਾ ਅਹਮ ਸੰਸਾਰੀ ਤਬ ਮੈਂ ਸੰਸਾਰੀ ਹੂੰ ਵੱਧ ਹੂੰ ਸਥਿਤੀ ਏਵਮ ਇਸ ਪ੍ਰਕਾਰ ਅਭਿਮਨਿਅਤੇ ਅਭਿਮਾਨ ਕਰਤਾ ਹੈ ਅਰਥਾਤ ਮਾਨਤਾ ਹੈ ਇਹਨੂੰ ਕਹਿੰਦੇ ਅਭਿਮਾਨ ਹੰਕਾਰ ਜਿਹੜਾ ਹੈ ਨਾ ਆਹ ਹੰਕਾਰ ਹੈ ਅਸਲੀ ਆਪਾਂ ਹੰਕਾਰ ਦੀ ਪਰਿਭਾਸ਼ਾ ਵੀ ਨਹੀਂ ਸਮਝਦੇ ਇਹ ਹੰਕਾਰ ਹੈ ਇਹ ਮੰਨ ਲਿਆ ਵੀ ਮੈਂ ਬੱਧਾ ਹੂੰ ਮੈਂ ਜੀਵ ਹੂੰ ਤੇ ਸਾਰੇ ਬਾਕੀ ਛੋਟੇ ਮੋਟੇ ਹੰਕਾਰ ਇੱਥੋਂ ਬਣਦੇ ਮੂਲ ਜੜ ਇਹ ਬਸ ਬਾਕੀ ਬਾਕੀ ਫਿਰ ਮੈਂ ਜੀਵ ਹੂੰ ਤਾਂ ਫਿਰ ਕੀ ਹੋਇਆ ਮੈਂ ਜੀਵ ਹੂੰ ਇਹ ਵੀ ਜੀਵ ਹੈ ਫਿਰ ਇਹ ਮੇਰੇ ਨਾਲ ਥੋੜ੍ਹਾ ਤਰੱਕੀ ਕਰਦਾ ਦਿਖਾਈ ਦੇਗਾ ਤੇ ਮੈਨੂੰ ਫਿਰ ਜਲਨ ਹੋਊਗੀ ਅੱਛਾ ਮੈਂ ਤਾਂ ਕਰ ਨਹੀਂ ਸਕਦਾ ਚਲ ਇਹ ਵੀ ਲੱਤ ਖਿੱਚਦੇ ਆਪਾਂ ਫਿਰ ਰਾਗ ਦਵੇਸ਼ ਹੋ ਜੂਗਾ ਹਾਂਜੀ चिदाभास दोनों शरीरों को, दोनों मैंने दोनों शरीरों को नहीं, दोनों मैंने चिदाभास और कुटस्थ नहीं समझे, चिदाभास और कुटस्थ। हाँ अब अधिष्ठान देखो ना, अब जब अधिष्ठान अंश कुटस्थ के सहित भ्रमांश चिदाभास युक्त दोनों, ये दोनों युक्त हो गए शरीरों के फिर प्रवेश करेंगे किड़े सूक्ष्म स्थूल कारण, ठीक है ना। जितों नहीं समझ लगे पूछ लेना ठीक हों, तब मैं संसारी हूं बांधू इसी एवं इस प्रकार अभिमन्यते अभिमान करता है अर्थात मानता है। आगे चले, ब्रह्मांशस्य त्रिस्काराद अधिष्ठान प्रधानता जदा तदा चिदा चिदात्मा अहम असंगो अस्मिति बुद्धिते। जदा जिस समय ब्रह्म अंशस्य स्थूल और सूक्ष्म दोनों शरीरों के सहित केड़ा स्थूल और सूक्ष्म, जहां जड़े दोनों शरीर ये भी ला सकते आप, दोनों शरीर मैंने जहां इदा भी ला सकते हैं स्थूल सूक्ष्म, जहां फिर उदा भी ला सकते हैं चिदाभास और कुटस्थ, ठीक है ना। ज्यादा जिस समय भरम स्थूल और सूक्ष्म दोनों शरीरों के सहित चिदाभास का त्रिस्कारात देखो मिथ्यापने के ज्ञान से अनादर किया जाता है, त्रिस्कार मैंने त्याग दिया जाए, त्रिस्कार अनादर किया जाता है अधिष्ठान प्रधानतः और अधिष्ठान कुटस्थ चेतन के स्वरूप को ही जीव अपना स्वरूप समझने लगता है। फिर जीव क्या है उन्हें समझने लगता अपने आप स्वरूप किसनु, कुटस्थ चेतन अधिष्ठान कुटस्थ चेतन को स्वरूप को ही जीव अपना स्वरूप समझने लगता है। तदा अहम चिदा चिदात्मा तब मैं चेतन स्वरूप असंग अस्मि संपूर्ण संसर्ग रहित अधिष्ठान स्वरूप हूँ इति बुद्धि से, इस प्रकार जीव मानता है। फिर वो जो जीव है वो फिर की मानने लग जाएगा, मैं कौन हूँ, हम ब्रह्मास्मि, मैं ब्रह्म हूँ, उन्हें पता लग गया ना फिर मेरे चे मैं तो एवं ही अहंकार करी फिर रहा था, मेरी सत्ता तो है ही नहीं, मैनू तो सत्ता कोई दे रहा, हुण किसे ने बड़ा कुछ वड्डा काम कर दिता होवे, पैसे ज्यादा खर्च करते हो जैसे मोहन जी आने कोठी बनाती है उन्होंने वाह मोहन बड़ा बढ़िया किया काम, तो मोहन नु तो पता भी मैं बढ़िया नहीं कर सकता, तो फिर की कहेगा वो, मैं किसे करने वाला है भगवान ने कराता, इदा ही कहेगा, तो फिर की पता चलिया ये मेरी सत्ता नहीं है, जेड़ा काम करवाया मेरे से इन्नी हिम्मत नहीं थी, ये करा दिता उन्हें, तो फिर किन्ने कराया परमात्मा ने, उदो तो आप परमात्मा की सत्ता मन लेने, इतने भी मनो ना इतने आप मानते नहीं, आप कहने मैं कीता मैं जीव हूं, असली सारे जेडे है ना गड़बड़ काम इतों होंगे जो मैं जीव बन जाता, ठीक है ना। हाँ इस प्रकार जीव जानता है अधिष्ठान चेतन को ही जीव चिदात्मा मैं हूं, देखो अधिष्ठान चेतन को ही जीव वो जरा जीव है कि चिदाभास चिदात्मा मैं हूं चेतन आत्मा वो मैं हूं, इस प्रकार अपना स्वरूप विवेक दशा में जानता है, ऐसा सिद्धांती का कहना युक्ति युक्त नहीं। अब शंकावादी बोल रहा की कह रहा हो प्रधान जी, वो की कह रहा अधिष्ठान चेतन को ही जीव चिदात्मा मैं हूं, इस प्रकार अपना स्वरूप विवेक दशा में जानता है, ऐसा सिद्धांति का कहना युक्ति युक्त नहीं। युक्ति युक्त बने हाँ युक्तियों के साथ ठीक नहीं है, ठीक है ना, क्योंकि चेतन स्वरूप कुटस्थ आत्मा असंग होने के कारण अहम प्रतीति का विषय नहीं हो सकता, वो तो असंग है तो अहम प्रतीति का विषय कैसे हो जाएगा, हाँ जीव कह रहे हैं। मैं इस प्रकार की आशंका अर्ध श्लोक से करके द्वितीय अर्ध से उसका उत्तर कथन करते हैं। आत्मा जेड़ा चेत आत्मा अहम प्रतीति का विषय नहीं है तो वो कितना कह दूंगा मैं चेतन आत्मा हूं, ये शंकावादी ने
शंका करी।
ना संगे अहम कृतिर युक्ता कथम अस्मि इति चेष्णु एको मुख्यो द्वौ मुख्या वित्तित्यर्थ स्त्री इदो अहमम। असंगे देखो असंग स्वरूप कुटस्थ चेतन में अहम कृति मैं हूँ इस प्रकार की प्रतीति ना युक्ता युक्ति युक्त नहीं है, ये उन्हें शंकावादी ने शंका की थी। इसलिए कथम कैसे अस्मि मैं कुटस्थ हूं इति जानियात इस प्रकार जान सकेगा अर्थात किसी प्रकार से भी नहीं जान सकेगा चेत चेत मैंने यदि ऐसी शंका हो तो अंदर तेरी ये शंका है ना कि फिर उन्हें अपने आप नहीं जान सकेगा। श्रीणु अंदर तू सुन फिर उत्तर सुन श्रीणु मैंने उत्तर सुनो। एको मुख्य अहम शब्द का एक तो मुख अर्थ है, देखो एको मुख्य अहम शब्द का एक तो मुख अर्थ है प्रधान जी हम सुन लेना। एको मुख्य अहम शब्द का एक तो मुख अर्थ है द्वौ अमुख्य और दो गौण अर्थ हैं, तीन अर्थ हो गए अहम शब्द तीन अर्थ हो गए। एक तो मुख हो गया दो गौण हो गए। अब मुख किनू बना लिया आप गौण किनू बना लिया क्योंकि एक नहीं किया जो मुख से उन्होंने गौण बना लिया हो जो गौण से मुख बना लिया हो गड़बड़ नहीं हुई साढ़े को ठीक है ना। और दो गौण अर्थ है इति इस प्रकार अहम अहम शब्द के त्रिविधा अर्थ है तीन प्रकार के अर्थ है। इस वास्ते अहम शब्द के तीन प्रकार के अर्थ हैं। अहम शब्द कदे चिदावास ना लग जाता कदे शरीर ना लग जाता कदे सूक्ष्म शरीर मेरी अख रड़क पै रही जां दुख रही है तो किसे लग गया सूक्ष्म शरीर ना लग गया। अब मेरा कान जरा भारी भारी लग रहा तो किसे चल गया कभी मेरी अख कभी मैं शरीर कहते सूक्ष्म शरीर ना लग गया मैं कभी स्थूल ना लग गया कभी अंतःकरण अज मेरा मन नहीं करता अज मेरी बुद्धि मैं बाजार गया समान लिया बुद्धि ने काम ही नहीं किया मेरी कभी मेरी बुद्धि कभी मैं मेरा मन मैं नहीं जाना मेरा भी इच्छा नहीं हो रही। इच्छा करना कि काम मन का तो मन में क्या मैं मेरा इच्छा नहीं है तो कितने लग गया फिर मैं शब्द ਇੱਥੋਂ ਗੜਬੜ ਹੋ ਰਹੀ ਸਾਡੇ ਕੋਲ। ਟਿੱਪਣੀ ਟਿੱਪਣੀ ਕਰ ਕੀ ਕਹਿ ਰਹੇ ਆ ਟਿੱਪਣੀ ਸ਼੍ਰੀਣੂ ਕਹਿਣੇ ਕਾ ਅਭਿਪਰਾਏ ਜਿਹਾ ਹੈ ਸ਼੍ਰੀਣੂ ਮੈਨੇ ਸੁਣ ਉਹਨੂੰ ਕਹਿਣਾ ਤੂੰ ਉਹ ਜਿਹੜੀ ਸ਼ੰਕਾ ਕੀਤੀ ਉਹਦਾ ਅਰਥ ਸੁਣ ਕਹਿੰਦਾ ਸ਼੍ਰੀਣੂ ਕਹਿਣੇ ਕਾ ਜੇ ਮਤਲਬ ਹੈ ਕਿ ਜਦਪਿ ਕੁਟਸਥ ਚੇਤਨ ਆਤਮਾ ਅਸੰਗ ਹੋਣੇ ਕੇ ਕਾਰਨ ਅਹਿਮ ਪ੍ਰਤੀਤੀ ਕਾ ਵਿਸ਼ੇ ਨਹੀਂ ਤਥਾਪੀ ਲਕਸ਼ਣਾਂ ਦੁਆਰਾ ਜੀਵ ਕੁਟਸਥਾਨ ਅਧਿਸ਼ਠਾਨ ਕੁਟਸਥ को अपना स्वरूप समझ सकता है अंदर लक्षण के द्वारा समझ सकता है। मान लो प्रकृति के सामने विषय नहीं है क्यों नहीं है जो होंगे गुरु नानक साहब जे गुरु अर्जन देव जी ने सुखनी लिखी है ओदे विच उन्होंने ब्रह्म ज्ञानी के लक्षण दसे है तो होंगे सीधा ही कहते आ ये ब्रह्म ज्ञानी भाई आ बंदा ब्रह्म ज्ञानी जी पर उन्होंने इदा नहीं किया उन्होंने लक्षण दसे कहते लक्षण भी दोबारा तो पता लग सकता ठीक है ना। तो गीता दे विच भी लक्षण ही दसे प्रजाति जदा कामान सर्वान पार्थ मनोगतान आत्मनेवात्मना तुष्टा सित प्रज्ञस्त दुच्यते दुखेश्व दुखेश्वनु विघ्न मना सुखेशु विघत प्रिया बीतराग भय क्रोधा सित धीर मन दुच्यते बीतराग भय क्रोधा बीत गए ने राग द्वेष क्रोध आदि जिसके सब ही तरह का नष्ट हो गए वो टाइम बीत गया दुख वाला इदा नहीं कहते दुख वाला टाइम बीत गया बीत राग भय क्रोध, बीत राग द्वेष भय डर क्रोध, बीत गए ने निकल गए ने जिदे चो स्थित धीर मुंड रुचित है, वो जरा पुरुष है वो स्थित प्रज्ञ है। लक्ष्मी तो थे गीता से ये भी नहीं क्या आज ब्रह्म प्रजाति जदा का मान देखना, ये भी लक्ष्मी दुखेश्वर दिगमना सुखेशु विगत प्रिया बीतराग भय क्रोध स्थित धीर मुंड रुचित है। जदा सर जदा संहरते चायम कुर्मोंगानी में सर्वसा कुर्म बने कछुआ आंदा जदों कछुए नु खतरा लगदा तो की करदा अपने सारे अंग अपने अंदर समेट लेंदा। जदा संहरते चायम कुर्मोंगानी में सर्वसा इंद्रियां इंद्र थे बस तस्य प्रज्ञा प्रतिष्ठा आंदा ऐसे ही जेड़ा बुद्धिमान पुरुष है वो संसार दे विचों अपनी इंद्रियां नु समेट के रखेगा ना तो सुरक्षित रहेगा। जैसे कछुआ अपने कवच के बिच आ के सुरक्षित रह जाता उन्हें को खतरा नहीं होना मैं को मेरी को अख मां कट दूगा या पैर कट दूगा तो सुरक्षित हो जाता अपने आप तो हम ऐसे ही संसार में सुरक्षित रहना है तो ऐसे रहो कछुए की तरह। तो लक्ष्य नहीं दसते एक नहीं कहता आज ब्रह्म ज्ञान चलो लोग चलेगा मुख अर्थ को अब मुख अर्थ को दिखाते हैं। अन्यो अन्य ध्यास रूपेण कुठस्थ ब्राह्मयोर वपुहु एकी भूया भवेत मुख्यस्तत्तर विमूढ़ैः मूढ़ैः प्रयुज्यते कुठस्थ भाष्योः कुठस्थ चेतन और भाष में देखो कुटस्थ अभाष्यो हो ये द्वितीय विभक्ति है दो वचन कौन कौन कुटस्थ कुटस्थ कौन चेतन और चिदाभास इन दोनों का वपु मैंने शरीर स्वरूप अन्योन्य अध्यास रूपेण परस्पर अध्यास के कारण अर्थात अभेद भर्म के कारण अभेद भर्म भर्म ते हो रहा है कि भर्म का भेद भी नहीं हो रहा है तो भेद है भ्रम भी हो रहा कि भ्रम का भेद नहीं हो रहा ज्ञान भेद में भेद हो गया ज्ञान हो गया भाई जो वखरे वखरे कर ले भी रस्सी नहीं है सर्प है तो फिर तो ज्ञान भ्रांति हो जाएगी। हाँ एक लग रहा है सर्प रस्सी को लग रही है जो तो अलग अलग हो गए फिर तो भेद हो गया भेद हो गया भेद हो गया तो फिर जरा भ्रांति नष्ट हो जाएगी। अभेद वर्म के कारण एक ही भूया एकता को प्राप्त हुआ मुख्य भवेत अहम शब्द का वाच्य मुख्य अर्थ होता है। देख लो कौन कुटस्थ और चिदाभास दोनों मिलकर के मुख्य अर्थ हो गया चेतन और चिदाभास जो मिलकर के कहते हैं ना मैं तो हो गया मुख्य अर्थ तो जो उन्होंने अलग अलग कभी आत्मा से चल जाना कभी चिदाभास से चल जाना वो दो अमुख हो गए गौण हो गए अमुख का हो जाए गौण गौण ठीक है। मुख अर्थ केड़ा हो गया कुटस्थ चेतन और चिदाभास इन दोनों का वपु स्वरूप अन्योन्य अध्यास रूपेण अन्योन्य मतलब परस्पर परस्पर अध्यास के कारण अर्थात अभेद भर्म के कारण एक ही भूया एकता को प्राप्त हुआ मुख्य भवेत अहम शब्द का वाच्य मुख अर्थ होता है। तत्र क्योंकि अभेद भाव को प्राप्त हुआ अर्थात मिले हुए कुटस्थ और चिदाभास के स्वरूप में एक ही भाव में देखो अभेद का लग रहा है आत्मा और चिदाभास का हम सारे जेड़े तुम्हें विधान पढ़ लिया तुम तो पता लग गया जेड़े हम कह रहे कभी सुनिया नहीं उन्होंने की पता लगूगा भी मुख केड़ा है तो गौण केड़ा है तो कुटस्थ केड़ा है तो चेतन केड़ा है चिदाभास होना नहीं लगता विवेक करा रहे असली शब्द अहम शब्द इसे वास्ते कहते ना आत्मा सदा अपरोक्ष ही है आत्मा कभी किसी नु परोक्ष हो ही नहीं सकता ਆਤਮਾ ਦਾ ਪਰੋਕਸ਼ ਗਿਆਨ ਹੈ ਹੀ ਨਹੀਂ। ਇਹ ਕਿੱਦਾਂ ਹੋ ਗਿਆ? ਤੁਸੀਂ ਆਪੇ ਕਹਿ ਰਹੇ ਦੋ ਪ੍ਰਕਾਰ ਦਾ ਗਿਆਨ ਹੁੰਦਾ, ਇੱਕ ਪਰੋਕਸ਼ ਇੱਕ ਅਪਰੋਕਸ਼। ਹੁਣ ਤੁਸੀਂ ਕਹਿ ਰਹੇ ਆਤਮਾ ਦਾ ਜਿਹੜਾ ਗਿਆਨ ਉਹ ਸਦਾ ਅਪਰੋਕਸ਼ ਹੀ ਹੈ, ਪਰੋਕਸ਼ ਹੋ ਹੀ ਨਹੀਂ ਸਕਦਾ, ਇਹ ਕਿੱਦਾਂ ਹੋ ਗਿਆ? ਇਸ ਵਾਸਤੇ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਪ੍ਰਮਾਣ ਹੈ ਤੁਸੀਂ ਕਿੰਨੇ ਦੱਸੇ? 6 ਪ੍ਰਮਾਣ। ਉਹ ਕਿਸੇ ਪ੍ਰਮਾਣ ਦਾ ਆਤਮਾ ਵਿਸ਼ੇ ਨਹੀਂ ਹੈ। ਕਿਉਂ ਨਹੀਂ ਵਿਸ਼ੇ? ਪ੍ਰਮਾਣ ਜਦੋਂ ਸਿੱਧ ਕਰਨ ਲੱਗੋਗੇ ਤੁਹਾਨੂੰ ਪਤਾ ਲੱਗੂ ਵੀ ਮੈਂ ਕੁਛ ਕਰਨ ਲੱਗਾ। ਜਦੋਂ ਇਹ ਪਤਾ ਲੱਗੇ ਕਿ ਮੈਂ ਕੁਛ ਕਰਨ ਲੱਗਾ ਤਾਂ ਮੈਂ ਤੇ ਆਤਮਾ ਹੀ ਹਾਂ, ਉਹ ਪਹਿਲਾਂ ਸਿੱਧ ਹੋ ਗਿਆ। ਮੈਂ ਤੇ ਆਤਮਾ ਹੀ ਹੈ, ਉਹ ਤੇ ਪਹਿਲਾਂ ਸਿੱਧ ਹੋ ਗਿਆ, ਪ੍ਰਮਾਣ ਕੇ ਦੁਆਰਾ ਨੂੰ ਕੀ ਸਿੱਧ ਕਰੋਗੇ ਫਿਰ? ਇਸ ਵਾਸਤੇ ਆਤਮਾ ਦਾ ਗਿਆਨ ਸਦਾ ਅਪਰੋਕਸ਼ ਹੀ ਹੈ। ਮੈਂ ਹੂੰ, ਜਦੋਂ ਸੁੱਤੇ ਉੱਠਦੇ ਉਦੋਂ ਦੇਖਿਆ ਉਹ ਕਰਕੇ ਮੈਂ ਹੂੰ, ਸਭ ਬਿਰਤੀਆਂ ਸ਼ਾਂਤ ਹੁੰਦੀਆਂ ਉਦੋਂ। ਤੇ ਜਦੋਂ ਮੈਂ ਹੂੰ ਤੇ ਕੌਣ ਹੂੰ? ਬਾਕੀ ਸਭ ਬਿਰਤੀਆਂ ਸ਼ਾਂਤ ਆ, ਤੇ ਮੈਂ ਹੂੰ ਤੇ ਫਿਰ ਕਿਆ? ਆਪਾਂ ਨੂੰ ਕੀ ਹੁੰਦਾ? ਇੱਥੇ ਪਏ ਆ ਨਾ, ਤੇ ਇੱਥੇ ਪਿਆ ਪਿਆ ਜਦੋਂ ਜਾਗ ਆਊਗੇ ਕਿੱਥੇ ਪਏ ਆਪਾਂ? ਕੁਠੀਆ ਜਾ ਦੋਸ਼ੀ ਮਾਤ ਏਦਾਂ ਆਊ। ਤੇ ਸਥਾਨ ਦਾ, ਉਹ ਕਾਲ ਦਾ ਸਥਾਨ ਦਾ ਗਿਆਨ ਕਿੰਨੇ ਕਰਾਇਆ? ਪਹਿਲਾਂ ਇਹ ਨੀ ਗਿਆਨ ਹੋ ਗਿਆ ਕਿ ਮੈਂ ਕਿੱਥੇ ਪਿਆ ਤੇ ਮੈਂ ਮਨ ਤੇ ਕਾਲ ਦਾ ਗਿਆਨ ਤੇ ਬਾਅਦ ਚ ਹੋਇਆ ਨਾ। ਤੇ ਕਾਲ ਦਾ ਗਿਆਨ ਤੇ ਹੁਣ ਤੁਸੀਂ ਕਿਤੇ ਚਲੇ ਜਾਓ ਉੱਥੇ ਜਾ ਕੇ ਜਦੋਂ ਜਾਗ ਆਊਗੀ ਤੇ ਇੱਕ ਵਾਰੀ ਤੇ ਹੋਊਗਾ ਨਾ ਮੈਂ ਕਿੱਥੇ ਪਿਆ? ਉਹ ਜਦੋਂ ਆਪਾਂ ਕਹਿੰਦੇ ਹਾਂ ਸਰੀਰ ਨੂੰ ਕਹਿੰਦੇ ਮੈਂ ਕਿੱਥੇ ਪਿਆ, ਤੇ ਜਦੋਂ ਮੈਂ ਕਿੱਥੇ ਪਿਆ ਤਾਂ ਅਸਲੀ ਮੈਂ ਦਾ ਅਰਥ ਇੱਥੇ ਲਾਓ ਨਾ, ਉਦੋਂ ਆਪਾਂ ਸਰੀਰ ਤੇ ਲਾਉਂਦੇ ਹਾਂ ਮੈਂ ਕਿੱਥੇ ਪਿਆ। ਤੇ ਮੈਂ ਤੂੰ ਕਹਿ ਨਹੀਂ ਸਕਦਾ ਤੇ ਪਿਆ ਕੌਣ? ਸਰੀਰ। ਉਦੋਂ ਮੈਂ ਦਾ ਅਰਥ ਸਰੀਰ ਤੇ ਆ ਗਿਆ, ਕਿਹਦਾ ਵਾਸਤੇ ਆ ਗਿਆ? ਮੈਂ ਤੂੰ ਆਊਗੀ, ਉਹ ਮੈਂ ਜਿਹੜੀ ਹੈ ਉਹ ਅਸਲੀ ਆਤਮਾ ਹੈ, ਉਹ ਆਪਣਾ ਸਰੂਪ ਹੈ, ਉਹ ਮੈਂ। ਤੇ ਫਿਰ ਕਿਹੜੇ ਪ੍ਰਮਾਣ ਨਾਲ ਸਿੱਧ ਕਰ ਲਈ ਤੁਸੀਂ? ਉਹ ਤਾਂ ਕਿਸੇ ਪ੍ਰਮਾਣ ਨਾਲ ਸਿੱਧ ਹੋਈ ਨੀ, ਉਹ ਤਾਂ ਪਹਿਲਾਂ ਹੀ ਸਿੱਧ ਸੀ। ਉਹਦੀ ਸੱਤਾ ਦੇ ਨਾਲ ਬਾਕੀ ਪ੍ਰਮਾਣ ਸਿੱਧ ਹੋਣਗੇ। ਠੀਕ ਹੈ ਜੀ। ਸਰੂਪ ਮੂੜ ਹੀ ਅਵਿਵੇਕੀ ਮਨੁਸ਼ ਪ੍ਰਜੁਜੇ ਦੇ ਅਹਿਮ ਸ਼ਬਦ ਕਾ ਪ੍ਰਯੋਗ ਕਰਦੇ ਹੈ, ਇਸ ਲਈ ਜਹ ਅਹਿਮ ਸ਼ਬਦ ਕਾ ਮੁੱਖ ਅਰਥ ਹੈ। ਅਬ ਅਮੁੱਖ ਅਰਥ ਕੋ ਦਿਖਾਤੇ ਹੈ। ਅਬ ਅਮੁੱਖ ਮੈਂ ਗਾਉਣ ਜਿਹੜੇ ਆ ਪ੍ਰਿਥਕ ਭਾਸ ਕੁਟਸਥ ਵਿਮੁਖਿਉਤਉ ਤਤਰ ਤਤਵਿਤ ਪ੍ਰਾਏਣ ਪ੍ਰਯੁੰਗ ਪ੍ਰਯੁੰਗਤੇ ਅਹਿਮ ਸ਼ਬਦਮ ਲੋਕੇ ਚਾ ਵੈਦਿਕੇ। ਦੇਖੋ ਕੀ ਕਹਿ ਰਿਹਾ, ਅਭਾਸ ਕੁਟਸਥ ਜਿਹਦਾ ਅਭਾਸ ਔਰ ਕੁਟਸਥ ਚੇਤਨ ਜੇ ਦੋਨੋਂ ਪ੍ਰਿਥਕ ਜਬ ਅਲੱਗ ਅਲੱਗ ਅਹਿਮ ਸ਼ਬਦ ਕੇ ਅਰਥ ਰੂਪ ਸੇ ਕਹੇ ਜਾਤੇ ਹੈ। ਅਬ ਠੀਕ ਸੇ ਸਮਝ ਲੈਣਾ, ਪਹਿਲਾਂ ਉਹਨਾਂ ਕੀ ਦੱਸਿਆ? ਕਹਿੰਦਾ ਸੀ ਇੱਕ ਹੀ ਜਿਹੜਾ ਅਰਥ ਆ ਉਹਨੂੰ ਤਿੰਨ ਚਾਰ ਜਗ੍ਹਾ ਘਟਾ ਦਿੰਦੇ ਆ, ਅਰਥ ਇੱਕ ਹੀ ਆ, ਕੁਟਸਥ ਚੇਤਨ ਆਤਮਾ ਔਰ ਇੱਧਰ ਲੁਚਿਦਾਬਾਸ, ਇਹ ਤਾਂ ਹੋ ਗਿਆ ਮੁੱਖ ਅਰਥ ਜਿਹੜਾ ਆਪਾਂ ਰੋਜ਼, ਹਾਂ ਮੈਂ ਗਿਆ ਸੀ, ਮੈਂ ਖਾਧਾ ਸੀ, ਮੈਂ ਪੀਤਾ ਸੀ, ਮੈਂ ਸੁੱਤਾ ਸੀ, ਮੈਂ ਜਾਣਦਾ ਜਾਂ ਨਹੀਂ ਜਾਣਦਾ, ਇਹ ਤਾਂ ਮੁੱਖ ਅਰਥ ਸਾਡਾ ਰੋਜ਼ ਦਾ ਹੋ ਗਿਆ। ਅਮੁੱਖ ਫਿਰ ਕਿਹੜੇ ਜਿਹੜੇ ਗਾਉਣ ਹੈ ਉਹ ਕਿਹੜੇ? ਉਹ ਸੁਣੋ ਹੁਣ, ਆ ਅਭਾਸ ਕੁਟਸਥ ਚਿਦਾ ਭਾਸ ਔਰ ਤਸਤ ਚੇਤਨ ਜੇ ਦੋਨੋਂ ਪ੍ਰਿਥਕ ਜਬ ਅਲੱਗ ਅਲੱਗ ਅਹਿਮ ਸ਼ਬਦ ਕੇ ਅਰਥ ਰੂਪ ਸੇ ਕਹੇ ਜਾਤੇ ਹੈ ਅਮੁੱਖਿਓ, ਤਬ ਜੇ ਦੋਨੋਂ ਅਹਿਮ ਸ਼ਬਦ ਕੇ ਗਾਉਣ ਅਰਥ ਕਹੇ ਜਾਤੇ ਹੈ, ਉਹ ਫਿਰ ਗਾਉਣ ਹੋ ਗਏ। ਦੇਖ ਲਓ ਇਹ ਤਾਂ ਮੁੱਖ ਹੋ ਗਿਆ ਜਿਹੜਾ ਆਪਣਾ 24 ਘੰਟੇ ਪ੍ਰਯੋਗ ਕਰਦੇ ਹਾਂ, ਅਤੇ ਜਦੋਂ ਆਪਾਂ ਉਹਨੂੰ ਅਲੱਗ ਅਲੱਗ ਕਹਾਂਗੇ, ਚਿਦਾਭਾਸ ਨੂੰ ਅਲੱਗ ਕਹਾਂਗੇ ਮੈਂ ਔਰ ਕੁਟਸਥ ਨੂੰ ਅਲੱਗ ਕਹਾਂਗੇ ਮੈਂ, ਉਹ ਹੋ ਗਏ ਗਾਉਣ ਅਰਥ ਆਤਮਾ ਜੀ। ਠੀਕ ਹੈ, ਗਾਉਣ ਅਰਥ ਕਹੇ ਜਾਂਦੇ ਤੱਤਰ, ਕਿਉਂਕਿ ਅਲੱਗ ਕਿਉਂ ਕਹੇ ਜਾਂਦੇ ਆ? ਕਿਉਂਕਿ ਅਲੱਗ ਅਲੱਗ ਚਿਦਾਭਾਸ ਔਰ ਕੁਟਸਥ ਮੇਂ ਤੱਤਵਿਤ ਤੱਤਵੇਤਾ ਗਿਆਨਵਾਨ ਲੋਕੇ ਵੈਦਿਕੇ ਚਾ, ਲੌਕਿਕ ਵਿਵਹਾਰ ਮੇਂ ਔਰ ਵੈਦਿਕ ਵਿਵਹਾਰ ਮੇਂ ਪ੍ਰਾਇਣ ਕਰਮ ਸੇ अहम शब्दम प्रयुक्ते प्रयुक्ते अहम शब्द का प्रयोग करते हैं ना ज्ञानवान जेने है ना वो अहम शब्द का प्रयोग ऐदा करते जे जो अलग अलग करते हैं जो मैं जा रहा हूं तो आत्मा तो चल नहीं सकता वो तो निष्क्रिया है तो ज्ञानवान ऐसे कह रहा मैं जा रहा हूं व्यवहार तो ऐसे ही कहेगा तो शरीर नु लैके नहीं कह रहा उदो समझ लेना चिदाभास नु लैके कह रहा हाँ नहीं कह रहा जाऊगा कौन शरीर तो व्यवहार के ज्ञानी भी ऐसे ही कहूंगा अच्छा मैं जाना फिर आप चलते हैं है? जब मैं बैठा हूं जब मैं पया हूं उदो चिदाभास कह रहे हैं असुरो यही आगे आएगा यही श्लोक आएगा पूर्व श्लोक में क्रम से अहम शब्द का जो प्रयोग कहा गया है उसी का विस्तार अगले दो श्लोकों में कहते हैं टाइम दे चलो ना फिर अच्छा लौकिक लौकिक विहारे अहम गच्छामि इति एके बुधः विच्चैव चिदाभासम कुटस्थतम विवक्षितम् की कह रहे हैं बुधः अहम गच्छामि तत्व ज्ञानवान मैं जाता हूँ इत्यादि के लौकिक विहारे इससे आदि लेकर संपूर्ण लौकिक विहार में ये सारा मैं जाता हूं इतना मतलब ये शब्द एक देता उन्हें अंदा ये सारा लौकिक व्यवहार समझ लेना जितना भी है मैं जाता हूं मैं आता हूं मैं बैठा हूं मैं खा रहा हूं मैं पी रहा हूं मैं सुख सारे बोले ये लौकिक व्यवहार हो गए लौकिक मैंने क्यों लौकिक का अर्थ की होता इस लोक में होने वाले लौकिक और पारलौकिक परलोक में होने वाले तो भाई जी के वेद नहीं होने वाले वेद बस लौकिक व्यवहार में कुठस्थात कुठस्थ चेतन से चिदाभासम चिदाभास को विविच्य पृथक करके तम एव उस चिदाभास को ही विवक्षति अहम शब्द से कहने की इच्छा करते हैं अंधे चिदाभास को कह रहे हैं मैं जा रहा हूं आत्मा अलग करके चिदाभास उस चिदाभास को ही विवक्षित ही आम शब्द से कहने की इच्छा करते हैं कि मैं जा रहा हूं ठीक है जी